નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੈਬਨਿਟ ਸਕੱਤਰ ਟੀਵੀ ਸੋਮਨਾਥਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਲਈ ਪ੍ਰਗਤੀ ਮੰਚ ਦੀ ਕਲਪਨਾ ਕੀਤੀ। ਕੇਂਦਰ ਸਰਕਾਰ ਨੇ ਇਲੈਕਟ੍ਰਾਨਿਕ ਹਿੱਸੇ ਪੁਰਜ਼ਿਆਂ ਦੇ ਨਿਰਮਾਣ ਬਾਰੇ ਸਕੀਮ ਦੇ ਤੀਜੇ ਪੜਾਅ ਤਹਿਤ 22 ਨਵੀਆਂ ਤਜਵੀਜ਼ਾਂ ਨੂੰ ਮਨਜ਼ੂਰੀ ਦਿੱਤੀ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦਹਿਸ਼ਤਗਰਦੀ ਵਿਰੁੱਧ ਆਪਣੀ ਰੱਖਿਆ ਦੇ ਆਪਣੇ ਅਧਿਕਾਰ ਦੀ ਵਰਤੋਂ ਕਰੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣਾ ਕੇਂਦਰ ਸਰਕਾਰ ਦੀ ਇਕ ਮੁੱਖ ਤਰਜੀਹ ਬਣੀ ਹੋਈ ਏ ਤੇ ਭਾਰਤ ਨੇ ਆਪਰੇਸ਼ਨ ਸਿੰਦੂਰ ਦੌਰਾਨ ਪੰਜਾਬ ਵਿਚ ਭਾਰਤੀ ਫੌਜ ਦੇ ਟਿਕਾਣਿਆਂ ਤੇ ਹਮਲਾ ਕਰਨ ਦੇ ਪਾਕਿਸਤਾਨ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ। ਕੈਬਨਿਟ ਸਕੱਤਰ ਟੀਵੀ ਸੋਮਨਾਥਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਰਗਰਮ ਸ਼ਾਸਨ ਅਤੇ ਨੀਤੀਆਂ ਨੂੰ ਸਮੇਂ ਸਿਰ ਲਾਗੂ ਕਰਨ ਲਈ ਪ੍ਰਗਤੀ ਮੰਚ ਦੀ ਕਲਪਨਾ ਕੀਤੀ ਸੀ। ਉਨਾਂ ਕਿਹਾ ਕਿ ਪ੍ਰਗਤੀ ਦਾ ਉਦੇਸ਼ ਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿਚ ਰੁਕਾਵਟਾਂ ਨੂੰ ਤੇਜ਼ੀ ਨਾਲ ਦੂਰ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਤਾਲਮੇਲ ਵਧਾਉਣਾ ਹੈ। ਅੱਜ ਨਵੀਂ ਦਿੱਲੀ ਵਿਚ ਪ੍ਰਗਤੀ ਦੀ ਪੰਜਾਬੀ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਮਨਾਥਨ ਨੇ ਕਿਹਾ ਕਿ ਇਹ ਪ੍ਰਣਾਲੀ ਪਿਛਲੇ 10 ਸਾਲਾਂ ਤੋਂ ਮੌਜੂਦ ਏ। ਉਨਾਂ ਕਿਹਾ ਕਿ ਪ੍ਰਗਤੀ ਦੀ ਪ੍ਰਣਾਲੀ ਕੇਂਦਰੀ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦਰਮਿਆਨ ਸਰਗਰਮ ਸਹਿਯੋਗ ਨਾਲ ਪ੍ਰੋਜੈਕਟਾਂ ਦੀ ਨਿਗਰਾਨੀ, ਨਾਗਰਿਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਅਤੇ ਯੋਜਨਾ ਲਾਗੂ ਕਰਨ ਦੀ ਸਮੀਖਿਆ ਕਰਨ ਲਈ ਇਕ ਤਕਨਾਲੋਜੀ ਆਧਾਰਿਤ ਸਿਲਸਿਲਾ ਏ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਨੇ ਅਤੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨਾਲ ਖਾਸ ਪ੍ਰੋਜੈਕਟਾਂ ਅਤੇ ਯੋਜਨਾਵਾਂ ਨਾਲ ਸਬੰਧਿਤ ਮੁੱਦਿਆਂ ਦਾ ਸਿੱਧਿਆਂ ਜਾਇਜ਼ਾ ਲੈਂਦੇ ਨੇ। ਕੇਂਦਰ ਸਰਕਾਰ ਨੇ ਇਲੈਕਟ੍ਰਾਨਿਕ ਹਿੱਸੇ ਪੁਰਜ਼ਿਆਂ ਦੇ ਨਿਰਮਾਣ ਬਾਰੇ ਸਕੀਮ ਦੇ ਤੀਜੇ ਪੜਾਅ ਤਹਿਤ 22 ਨਵੀਆਂ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਅਨੁਮਾਨਿਤ ਪੂੰਜੀਕਾਰੀ ਲਗਭਗ 41,863 ਕਰੋੜ ਰੁਪਏ ਏ। ਇਹ ਤਜਵੀਜ਼ 11 ਖੇਤਰਾਂ ਵਿਚ ਉਤਪਾਦਾਂ ਦੇ ਨਿਰਮਾਣ ਨੂੰ ਕਵਰ ਕਰਦੀ ਏ, ਜਿਸ ਵਿਚ ਮੋਬਾਇਲ ਨਿਰਮਾਣ, ਦੂਰ ਸੰਚਾਰ, ਖਪਤਕਾਰ ਇਲੈਕਟ੍ਰਾਨਿਕਸ, ਰਣਨੀਤਿਕ ਇਲੈਕਟ੍ਰਾਨਿਕਸ, ਆਟੋਮੋਟਿਵ ਅਤੇ ਸੂਚਨਾ ਤਕਨਾਲੋਜੀ ਹਾਰਡਵੇਅਰ ਸ਼ਾਮਲ ਨੇ। ਇਨ੍ਹਾਂ ਪ੍ਰੋਜੈਕਟਾਂ ਤੋਂ 2,58,000 ਕਰੋੜ ਰੁਪਏ ਦਾ ਉਤਪਾਦਨ ਹੋਣ ਅਤੇ ਸਿੱਧੇ ਤੌਰ ਤੇ ਕਰੀਬ 34,000 ਨੌਕਰੀਆਂ ਪੈਦਾ ਹੋਣ ਦੀ ਉਮੀਦ ਏ। ਇਸ ਮੌਕੇ ਬੋਲਦਿਆਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਮੁੱਖ ਸੁਧਾਰਾਂ ਨੂੰ ਲਾਗੂ ਕਰਨਾ ਅਤੇ ਕੰਮ ਚ ਤੇਜ਼ੀ ਲਿਆਉਣਾ ਮੋਦੀ ਸਰਕਾਰ ਦੀ ਪਛਾਣ ਏ। ਇਹ ਯੋਜਨਾ ਭਾਰਤ ਨੂੰ ਇਲੈਕਟ੍ਰਾਨਿਕ ਸਪਲਾਈ ਚੇਨ ਵਿਚ ਸਵੈ ਨਿਰਭਰ ਬਣਾਉਣ ਲਈ ਸ਼ੁਰੂ ਕੀਤੀ ਗਈ ਸੀ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਦਹਿਸ਼ਤਗਰਦੀ ਤੋਂ ਆਪਣਾ ਬਚਾਅ ਕਰਨ ਦਾ ਅਧਿਕਾਰ ਏ ਅਤੇ ਕੋਈ ਵੀ ਇਹ ਤੈਅ ਨਹੀਂ ਕਰ ਸਕਦਾ ਕਿ ਭਾਰਤ ਨੂੰ ਆਪਣਾ ਬਚਾਅ ਕਿਵੇਂ ਕਰਨਾ ਚਾਹੀਦਾ ਹੈ। ਚੇਨਈ ਵਿਚ IIT ਮਦਰਾਸ ਟੈਕਨੋ ਐਂਟਰਟੇਨਮੈਂਟ ਫੈਸਟੀਵਲ ਸ਼ਸਤਰ 2026 ਦੇ ਉਦਘਾਟਨ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੋ ਵੀ ਜ਼ਰੂਰੀ ਹੋਏਗਾ ਕਰੇਗਾ। ਦੇਸ਼ ਦੀ ਗੁਆਂਢੀ ਪਹਿਲਾਂ ਨੀਤੀ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਵੈਰ ਭਾਵਨਾ ਰੱਖਣ ਵਾਲੇ ਗੁਆਂਢੀਆਂ ਵੱਲੋਂ ਦਹਿਸ਼ਤਗਰਦੀ ਵਿਰੁੱਧ ਆਪਣਾ ਬਚਾਅ ਕਰਨ ਦਾ ਅਧਿਕਾਰ ਏ। ਉਨਾਂ ਕਿਹਾ ਕਿ ਲਗਾਤਾਰ ਜਾਰੀ ਸਰਹੱਦ ਪਾਰ ਦਹਿਸ਼ਤਗਰਦੀ ਸਦਭਾਵਨਾ ਨੂੰ ਕਮਜ਼ੋਰ ਕਰਦੀ ਏ ਅਤੇ ਪਾਣੀ ਦੀ ਵੰਡ ਵਰਗੇ ਪ੍ਰਬੰਧਾਂ ਦੇ ਲਾਭਾਂ ਨੂੰ ਰੱਦ ਕਰਦੀ ਏ। ਉਨਾਂ ਜ਼ੋਰ ਦੇ ਕੇ ਕਿਹਾ ਕਿ ਸਹਿਯੋਗ ਅਤੇ ਹਿੰਸਾ ਇਕੱਠੇ ਨਹੀਂ ਰਹਿ ਸਕਦੇ। ਵਾਸੁਦੈਵ ਕੁਟੁੰਬਕਮ ਦੇ ਭਾਰਤ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਹਵਾਲਾ ਦਿੰਦੇ ਹੋਏ ਡਾ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਪੂਰੇ ਵਿਸ਼ਵ ਨੂੰ ਇਕ ਪਰਿਵਾਰ ਮੰਨਦੀ ਏ ਅਤੇ ਰਾਸ਼ਟਰੀ ਸਮਰੱਥਾਵਾਂ ਅਤੇ ਭਾਈਵਾਲੀ ਰਾਹੀਂ ਸਮੱਸਿਆ ਨੂੰ ਹੱਲ ਕਰਨ ਤੇ ਕੇਂਦਰਿਤ ਏ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਭਾਰਤ 2047 ਤੋਂ ਪਹਿਲਾਂ ਇਕ ਵਿਕਸਿਤ ਰਾਸ਼ਟਰ ਬਣ ਜਾਏਗਾ। ਉਹ ਅੱਜ ਚੇਨਈ ਵਿਚ ਡਾ MGR ਇੰਸਟੀਚਿਊਟ ਆਫ ਟੀਚਿੰਗ ਐਂਡ ਰਿਸਰਚ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਭਾਰਤ ਜਲਦ ਹੀ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣ ਜਾਏਗਾ। ਉਨਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਸਿੱਖਿਆ ਤੋਂ ਪਰੇ ਆਪਣੇ ਗਿਆਨ ਦਾ ਪਸਾਰ ਕਰਦੇ ਰਹਿਣ ਦੀ ਅਪੀਲ ਕੀਤੀ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣਾ ਕੇਂਦਰ ਸਰਕਾਰ ਦੀ ਇਕ ਮੁੱਖ ਤਰਜੀਹ ਬਣੀ ਹੋਈ ਏ। ਨਾਸਿਕ ਵਿਖੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਨੇ। ਉਨਾਂ ਭਰੋਸਾ ਦਿੱਤਾ ਕਿ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨ ਲਈ ਸਾਰੀਆਂ ਜ਼ਰੂਰੀ ਕੋਸ਼ਿਸ਼ਾਂ ਜਾਰੀ ਰਹਿਣਗੀਆਂ।
किसानों के लिए एक नहीं अनेकों मौके मिलेंगे। हमारा लक्ष्य है, अभी हमारे किसानों ने रिकॉर्ड उत्पादन किया है, तो एक उत्पादन बढ़े और किसानों की आय भी तेजी से बढ़े, हमारा देश और तेज गति से आगे बढ़े और मेरे किसान, गांव के गरीब भाई बहन, मेरी लाडली दीदियां हैं, वो और समृद्ध हो।
एक खबर तुसी आकाशवाणी तो सुन रहे हो, साडा X @ AIR RNA जलंधर। प्रधानमंत्री नरेंद्र मोदी भलके नवी दिल्ली ते राय पिथौरा सभ्याचारक कॉम्पलैक्स विखे भगवान बुद्ध नाल संबंधित पवित्र पिपरहवा अवशेषा दी एक विशाल अंतर्राष्ट्रीय नुमाइश का उद्घाटन करेंगे। पहली बार पिपरहवा नाल संबंधित अवशेष ते पुरातत्व समग्री का इकट्ठा विखाला किया जाएगा। साल 2025 नूं भारत दी विकास यात्रा दे इक फैसलाकुन अध्याय वजों याद रख्या जाएगा। इस साल नीतियां नूं तरक्की विच बदलिया गया ते इरादियां नूं साकार रूप दिता गया। सुधारां दा साल विशेष लड़ी विच पेश है। पिछले साल दौरान खपतकार मुल सूचकंक अते थोक मुल सूचकंक विच गतिविधियां बारे एक रिपोर्ट।
साल 2025 ਵਿੱਚ ਭਾਰਤ ਨੇ ਵੱਡੇ ਪੱਧਰ ਤੇ ਸਥਿਰ ਮਹਿੰਗਾਈ ਦਰ ਦਾ ਅਨੁਭਵ ਕੀਤਾ। ਜਨਵਰੀ ਵਿੱਚ ਖਪਤਕਾਰ ਕੀਮਤਾਂ ਦੀ ਮਹਿੰਗਾਈ ਦਰ CPI 4.26% ਸੀ ਅਤੇ ਆਉਂਦੇ ਮਹੀਨਿਆਂ ਦੌਰਾਨ ਲਗਾਤਾਰ ਨਰਮ ਹੁੰਦੀ ਗਈ। ਜੂਨ ਤੱਕ ਮਹਿੰਗਾਈ ਘਟ ਕੇ 2.1% ਹੋ ਗਈ। ਇਹ ਭਾਰਤੀ ਰਿਜ਼ਰਵ ਬੈਂਕ ਦੇ 4% ਦੇ ਦਰਮਿਆਨੀ ਮਿਆਦ ਦੇ ਟੀਚੇ ਦੇ ਅੰਦਰ ਸੀ। ਸਾਲ ਦੇ ਦੂਜੇ ਅੱਧ ਵਿੱਚ ਵੀ ਗਿਰਾਵਟ ਦਾ ਰੁਝਾਨ ਜਾਰੀ ਰਿਹਾ। ਨਵੰਬਰ 'ਚ ਮਹਿੰਗਾਈ ਥੋੜੀ ਜਿਹੀ ਵੱਧ ਕੇ 0.71% ਹੋ ਗਈ, ਪਰ ਇਸ ਸਮੇਂ ਵੀ ਇਹ ਵਿਆਪਕ ਆਧਾਰਿਤ ਕੀਮਤ ਸਥਿਰਤਾ ਨੂੰ ਦਰਸਾਉਂਦੀ ਹੈ। RBI ਨੇ ਦਸੰਬਰ 'ਚ ਨੀਤੀਗਤ ਰੈਪੋ ਦਰ ਨੂੰ 25 ਆਧਾਰ ਅੰਕ ਘਟਾ ਕੇ 5.25% ਕਰ ਦਿੱਤਾ। ਇਸ ਨੇ ਵਿਕਾਸ ਤੇ ਮਹਿੰਗਾਈ ਨੂੰ ਸੰਤੁਲਿਤ ਕਰਨ ਲਈ ਇੱਕ ਨਿਰਪੱਖ ਰੁਖ ਬਣਾਈ ਰੱਖਿਆ। ਥੋਕ ਮਹਿੰਗਾਈ ਨੇ ਵੀ ਇਸ ਸੰਜਮ ਨੂੰ ਦਰਸਾਇਆ। ਥੋਕ ਕੀਮਤਾਂ ਦੀ ਮਹਿੰਗਾਈ ਦਰ ਜਨਵਰੀ ਵਿੱਚ 2.31% ਤੋਂ ਘੱਟ ਕੇ ਨਵੰਬਰ 2025 'ਚ ਇੱਕ ਅਸਥਾਈ ਮਨਫੀ 0.32% ਹੋ ਗਈ, ਜੋ ਕਿ ਅਰਥ ਵਿਵਸਥਾ ਵਿੱਚ ਸਮੁੱਚੇ ਤੌਰ ਤੇ ਨਰਮ ਹੋ ਰਹੇ ਕੀਮਤਾਂ ਦੇ ਦਬਾਅ ਨੂੰ ਉਜਾਗਰ ਕਰਦੀ ਹੈ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਜਲੰਧਰ ਲਈ ਮੈਂ ਚੰਚਲ ਸ਼ਰਮਾ।
ਭਾਰਤ ਨੇ ਆਪਰੇਸ਼ਨ ਸਿੰਦੂਰ ਦੌਰਾਨ ਪੰਜਾਬ ਵਿਚ ਭਾਰਤੀ ਫੌਜ ਦੇ ਟਿਕਾਣਿਆਂ ਤੇ ਹਮਲਾ ਕਰਨ ਦੇ ਪਾਕਿਸਤਾਨ ਦੇ ਦਾਅਵਿਆਂ ਦਾ ਖੰਡਨ ਕੀਤਾ। ਭਾਰਤੀ ਫੌਜ ਵਿਚਲੇ ਹਲਕਿਆਂ ਨੇ ਕਿਹਾ ਕਿ ਪਾਕਿਸਤਾਨ ਗੁੰਮਰਾਹਕੁੰਨ ਅਤੇ ਗੈਰ ਪ੍ਰਮਾਣਿਤ ਸੈਟੇਲਾਈਟ ਤਸਵੀਰਾਂ ਪ੍ਰਸਾਰਿਤ ਕਰ ਰਿਹਾ ਹੈ, ਜਿਸ ਵਿਚ ਭਾਰਤੀ ਫੌਜੀ ਟਿਕਾਣਿਆਂ ਤੇ ਹਮਲੇ ਦਾ ਝੂਠਾ ਦਾਅਵਾ ਕੀਤਾ ਜਾ ਰਿਹਾ ਹੈ। ਹਲਕਿਆਂ ਨੇ ਕਿਹਾ ਕਿ ਇਹ ਦਾਅਵਿਆਂ ਦੀ ਹਮਾਇਤ ਵਿਚ ਤੱਥ ਮੌਜੂਦ ਨਹੀਂ ਨੇ, ਕਿਉਂਕਿ ਤਸਵੀਰਾਂ ਵਿਚ ਦਿਖਾਈਆਂ ਗਈਆਂ ਥਾਵਾਂ ਦੀ ਸੁਤੰਤਰ ਤਸਦੀਕ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕਥਿਤ ਨਿਸ਼ਾਨਿਆਂ ਤੇ ਕੋਈ ਤਬਾਹੀ ਦਿਖਾਈ ਨਹੀਂ ਦੇ ਰਹੀ ਹੈ। ਹਲਕਿਆਂ ਨੇ ਕਿਹਾ ਕਿ ਚੌਕੀਆਂ ਵਿਚ ਦਰਸਾਏ ਗਏ ਭਾਰਤੀ ਫੌਜੀ ਟਿਕਾਣੇ ਬਰਕਰਾਰ ਨੇ ਤੇ ਧਮਾਕੇ ਦੇ ਪ੍ਰਭਾਵ ਜਾਂ ਢਾਂਚਾਗਤ ਨੁਕਸਾਨ ਦੇ ਕੋਈ ਸੰਕੇਤ ਨਹੀਂ ਨੇ। ਕੇਂਦਰ ਨੇ ਸੁਪਰੀਮ ਕੋਰਟ ਕਲੇਜੀਅਮ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ 2 ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਏ। ਨੋਟੀਫਿਕੇਸ਼ਨ ਮੁਤਾਬਕ ਜੱਜ ਰਮੇਸ਼ ਚੰਦਰ ਤਿਮਰੀ ਅਤੇ ਨੀਰਜਾ ਕੁਲਵੰਤ ਕਲਸਨ ਨੂੰ 2 ਸਾਲਾਂ ਦੀ ਮਿਆਦ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤ ਕੀਤਾ ਜਾਏਗਾ। ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਤਕਨਾਲੋਜੀ ਭਾਰਤ ਦੀ ਵਿਕਾਸ ਯਾਤਰਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਏ। ਮੰਤਰਾਲੇ ਦੀਆਂ ਸਾਲ ਦੇ ਅੰਤ ਦੀਆਂ ਪ੍ਰਾਪਤੀਆਂ ਨੂੰ ਮਨਾਉਣ ਲਈ ਨਵੀਂ ਦਿੱਲੀ ਵਿਚ ਕਰਾਏ ਗਏ ਇਕ ਪ੍ਰੋਗਰਾਮ ਵਿਖੇ ਬੋਲਦਿਆਂ ਉਨਾਂ ਕਿਹਾ ਕਿ ਸਰਕਾਰ ਨੇ 2014 ਤੋਂ ਵਿਗਿਆਨ ਅਤੇ ਤਕਨਾਲੋਜੀ ਨੂੰ ਤਰਜੀਹ ਦਿੱਤੀ ਏ। ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਨੇ ਅੱਜ ਕਿਹਾ ਕਿ ਭਾਰਤ ਹੁਣ ਵਿਸ਼ਵ ਸੰਗਠਨ ਸਿਹਤ ਸੰਗਠਨ ਦੇ ਡਰੱਗ ਨਿਗਰਾਨੀ ਯੋਗਦਾਨਾਂ ਵਿਚ ਵਿਸ਼ਵ ਪੱਧਰ ਤੇ 8ਵੇਂ ਸਥਾਨ ਤੇ ਏ, ਜਦੋਂ ਕਿ 10 ਸਾਲ ਪਹਿਲਾਂ ਇਹ 123ਵੇਂ ਸਥਾਨ ਤੇ ਸੀ। ਸ੍ਰੀ ਨੱਡਾ ਨੇ ਬਿਆਨ ਅੱਜ ਨਵੀਂ ਦਿੱਲੀ ਵਿਚ ਇੰਡੀਅਨ ਫਾਰਮਾ ਕੋਪੀਆ 2026 ਦੇ 10ਵੇਂ ਐਡੀਸ਼ਨ ਦੇ ਲਾਂਚ ਮੌਕੇ ਦਿੱਤਾ।
फार्माको विजिलेंस जो हमारा था सिस्टम, उसकी ग्लोबल रैंकिंग 2009 टू 2014 वाज 123rd एंड टुडे आवर रैंकिंग इज 8th। इट इज अ ह्यूज अचीवमेंट। आई कांग्रेचुलेट फार्माकोपिया कमीशन फॉर डूइंग द हार्ड वर्क। और आप इसी तरीके से आगे बढ़िए, हमारे को अपने रेगुलेटरी स्टैंडर्ड्स को क्रेडिबल बना करके ग्लोबली अलाइंड करके चलने की आवश्यकता है।
ਸ਼ੋਰਤ ਮਹਾਰਾਇਨ ਨੂੰ ਭਾਰਤ ਦੀ ਔਰਤਾਂ ਦੀ ਹਾਕੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ। ਹਾਕੀ ਇੰਡੀਆ ਨੇ ਅੱਜ ਇਸ ਦਾ ਐਲਾਨ ਕੀਤਾ। ਆਖਿਰ ਚ ਖਾਸ ਖਬਰਾਂ ਇਕ ਵਾਰ ਫਿਰ। ਕੈਬਨਿਟ ਸਕੱਤਰ TV ਸੋਮਨਾਥਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਤੇਜ਼ ਕਰਨ ਲਈ ਪ੍ਰਗਤੀ ਮੰਚ ਦੀ ਕਲਪਨਾ ਕੀਤੀ। ਕੇਂਦਰ ਸਰਕਾਰ ਨੇ ਇਲੈਕਟ੍ਰਾਨਿਕ ਹਿੱਸੇ ਪੁਰਜ਼ਿਆਂ ਦੇ ਨਿਰਮਾਣ ਬਾਰੇ ਸਕੀਮ ਦੇ 3ਜੇ ਪੜਾਅ ਤਹਿਤ 22 ਨਵੀਆਂ ਤਜਵੀਜ਼ਾਂ ਨੂੰ ਮਨਜ਼ੂਰ ਕੀਤਾ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦਹਿਸ਼ਤਗਰਦੀ ਵਿਰੁੱਧ ਆਪਣੀ ਰੱਖਿਆ ਦੇ ਆਪਣੇ ਅਧਿਕਾਰ ਦੀ ਵਰਤੋਂ ਕਰੇਗਾ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣਾ ਕੇਂਦਰ ਸਰਕਾਰ ਦੀ ਇਕ ਮੁੱਖ ਤਰਜੀਹ ਬਣੀ ਹੋਈ ਏ ਤੇ ਭਾਰਤ ਨੇ ਆਪਰੇਸ਼ਨ ਸਿੰਦੂਰ ਦੌਰਾਨ ਪੰਜਾਬ ਵਿਚ ਭਾਰਤੀ ਫੌਜ ਦੇ ਟਿਕਾਣਿਆਂ ਤੇ ਹਮਲਾ ਕਰਨ ਦੇ ਪਾਕਿਸਤਾਨ ਦੇ ਦਾਅਵਿਆਂ ਦਾ ਖੰਡਨ ਕੀਤਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਨਮਸਕਾਰ।